ਕਿ ਨਾਮ ਜਪਣ ਵਾਲੇ ਨੂੰ ਸਜ਼ਾ ਮਿਲ ਰਹੀ। ਪਹਿਰੋਂ ਸ਼੍ਰੀ ਨਾਮਦੇਵ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਉਂਦੀ ਜਾਗਦੀ ਐਗਜ਼ੈਂਪਲ ਹੈ, ਦਲੀਲ ਹੈ। ਕਹਿੰਦੇ ਦੁਨੀਆਂ ਇੱਧਰ ਦੀ ਇੱਧਰ ਹੋ ਜਾ, ਪਰ ਹੇ ਪਰਮਾਤਮਾ ਤੇਰਾ ਨਾਮ ਇੰਨਾ ਪਿਆਰਾ, ਤੇਰੇ ਨਾਮ ਨਾਲ ਇੰਨਾ ਮੈਂ ਪਿਆਰ ਕੀਤਾ, ਕਦੇ ਨਹੀਂ ਛੱਡਾਂਗਾ, ਕਦੇ ਨਹੀਂ ਛੱਡਾਂਗਾ। ਸ਼ਬਦ ਬਸੰਤ ਰਾਗ ਦਾ ਭਗਤ ਨਾਮਦੇਵ ਜੀ ਕਹਿੰਦੇ, ਜੇ ਸਾਹਿਬ ਤੇ ਸੰਕਟ ਆ ਜਾਵੇ। ਸ਼ਬਦ ਦੇਖਿਓ, ਸ਼ਬਦ ਦੇ ਸ਼ਬਦਾਰਥ ਆਪ ਜੀ ਦੇ ਸਾਹਮਣੇ ਨੇ ਅਰਥ, ਪਰ ਇਹਨਾਂ ਦੇ ਗਹਿਰੇ ਭਾਵ ਵੀ ਆਪ ਜੀ ਦੇ ਸਾਹਮਣੇ ਰੱਖੇ ਜਾਣਗੇ। ਸਾਹਿਬ ਸੰਕਟ ਵੇ ਸੇਵਕ ਭਜੈ, ਇੱਥੇ ਭਜੈ ਨਹੀਂ ਕਹਿਣਾ, ਭਜੈ ਕਹੇਗਾ ਤਾਂ ਸਿਮਰਨ ਹੋ ਜਾਏਗਾ, ਭਜਣਾ ਸਿਮਰਨ ਕਰਨਾ, ਭਜੈ ਤੋਂ ਭਾਵ ਹੈ ਦੌੜ ਜਾਣਾ। ਜੇ ਕਿਤੇ ਮਾਲਕ ਤੇ ਸੰਕਟ ਪੈ ਜਾ, ਮਾਲਕ ਮੁਸੀਬਤ ਵਿੱਚ ਆ ਜਾਏ ਤਾਂ ਸੇਵਕ ਭੱਜ ਜਾ, ਤੇ ਕਹਿੰਦੇ ਕਿੰਨਾ ਚਿਰ ਜੀਵੇਗਾ। ਪਹਿਲੇ ਨੰਬਰ ਤੇ ਅੱਜ ਦੇ ਸਮਿਆਂ ਦੇ ਵਿੱਚ ਵੀ ਤੇ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਦੀ ਗੱਲ ਵੀ ਹੈ, ਅੱਜ ਸਮੇਂ ਦੀ ਗੱਲ ਵੀ ਹੈ, ਇੱਕ ਦਲ ਛੱਡ ਕੇ ਦੂਜੇ ਦਲ 'ਚ ਜਾਓ ਨਾ ਤੇ ਦੁਸ਼ਮਣ ਹੋ ਜਾਂਦਾ ਦੂਜਾ ਦਲ, ਜਿਹੜਾ ਦਲ ਛੱਡਿਆ ਜਾਂਦਾ। ਫਿਰ ਲੱਭਦੇ ਫਿਰਦੇ ਨੇ ਕਦੋਂ ਇਹ ਮਿਲੇ ਤੇ ਮਾਰਿਆ ਜਾਵੇ। ਗੈਂਗਵਾਰ ਇਸ ਤਰ੍ਹਾਂ ਹੀ ਹੁੰਦੇ ਨੇ, ਤੇ ਦੁਨੀਆਂ ਦੇ ਅੰਦਰ ਖੂਨ ਦੀਆਂ ਨਦੀਆਂ ਵਗ ਜਾਂਦੀਆਂ। ਭਗਤ ਨਾਮਦੇਵ ਕਹਿੰਦੇ ਇਹ ਤਾਂ ਕੋਈ ਸਵਾਦ ਨਾ ਹੋਇਆ ਕਿ ਸਾਹਿਬ ਤੇ ਸੰਕਟ ਆ ਜਾਵੇ, ਸੇਵਕ ਦਰ ਛੱਡ ਕੇ ਦੌੜ ਜਾ। ਸੇਵਕ ਦੀ ਪਰਖ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਮਾਲਕ ਤੇ ਆ ਕੇ ਸੰਕਟ ਪਵੇ, ਤੇ ਸੇਵਕ ਕਹੇ ਪਹਿਲਾਂ ਮੈਂ ਪੀੜਿਆ ਜਾਵਾਂ ਮਾਲਕ, ਤੇਰੇ ਉੱਪਰ ਬਾਤ ਨਾ ਆਵੇ। ਸਾਡੀ ਮੌਤ ਅੱਖਾਂ ਨਾਲ ਵੇਖ ਲਈ, ਪਰ ਤੇਰੇ ਉੱਪਰ ਸੰਕਟ ਆਉਣਾ ਅਸੀਂ ਪਸੰਦ ਨਹੀਂ ਕਰਦੇ। ਅਸੀਂ ਤੇਰੇ ਉੱਪਰ ਆਏ ਹੋਏ ਸੰਕਟ ਨੂੰ, ਹਰ ਅਸੰਭਵ ਬਾਤ ਨੂੰ ਸੰਭਵ ਕਰ ਦੇਵਾਂਗੇ। ਤੇ ਭਗਤ ਨਾਮਦੇਵ ਕਹਿੰਦੇ ਜੇ ਛੱਡ ਕੇ ਦੌੜ ਵੀ ਜਾਵੇ ਕਿੰਨਾ ਚਿਰ ਜੀਵੇਗਾ, ਚਿਰੰਕਾਲ ਨਾ ਜੀਵੇ, ਬਹੁਤਾ ਸਮਾਂ ਨਹੀਂ ਜੀਵੇਗਾ, ਮਾਰਿਆ ਜਾਏਗਾ। ਬਲਕਿ ਦੋਵਾਂ ਕੁੱਲਾਂ ਨੂੰ ਲੱਜਿਆ ਆਏਗੀ, ਫਲਾਣੇ ਦਾ ਪੁੱਤਰ ਫਲਾਣੇ ਦਾ ਪੋਤਰਾ, ਦੋ ਕੁੱਲਾਂ ਨੂੰ ਫਲਾਣੇ ਦਾ ਪੋਤਰਾ ਫਲਾਣੇ ਦਾ ਦੋਤਰਾ, ਨਾਨਕੇ ਤੇ ਦਾਦਕੇ ਸ਼ਰਮਿੰਦੇ ਹੋਣਗੇ, ਚਿਰੰਕਾਲ ਨਾ ਜੀਵੇ, ਦੋ ਕੁੱਲ ਲੱਜੇ। ਤੇ ਭਗਤ ਨਾਮਦੇਵ ਕਹਿੰਦੇ ਮੈਂ ਇਸ ਤਰੀਕੇ ਨਾਲ ਰੱਬ ਤੇਰਾ ਨਾਮ ਨਹੀਂ ਛੱਡਣਾ ਹੈ ਪ੍ਰਭੂ ਜੀ। ਅਗਲਾ ਪ੍ਰਮਾਣ ਵੇਖਿਓ, ਦੂਜੇ ਸ਼ਬਦ ਦਾ ਸਟੈਪ ਹੈ, ਪੈਰਾਗ੍ਰਾਫ ਸੈਕੰਡ, ਜਿਸ ਦੇ ਵਿੱਚ ਕਹਿੰਦੇ ਜੈਸੇ ਆਪਣੇ ਧਣੇ ਪ੍ਰਾਣੀ ਮਰਨ ਮਾਂਡੇ। ਧਨ ਬਹੁਤਾ ਹੋਵੇ ਨਾ, ਆਦਮੀ ਮਰ ਜਾਏਗਾ ਪਰ ਧਨ ਨਹੀਂ ਛੱਡੇਗਾ, ਆਪਣੇ ਧਨ ਦੀ ਰਖਵਾਲੀ ਕਰਦਾ ਰਹੇਗਾ, ਛੱਡੇਗਾ ਨਹੀਂ ਕਦੇ ਵੀ। ਫਰਮਾਨ ਕਰਦੇ ਕਹਿ ਰਹੇ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮਾਂਡੇ, ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮਾਂਡੇ, ਤੈਸੇ ਰਾਮ ਨਾਮ ਤੈਸੇ ਸੰਤ ਜਨਾ, ਰਾਮ ਨਾਮ ਨ ਛਾਡੇ। ਹੁਣ ਧਨ ਨੂੰ ਪਿਆਰ ਕਰਨ ਵਾਲਾ ਪ੍ਰਾਣੀ ਜਿਹੜਾ ਬਹੁਤਾ ਧਨੀ ਪੁਰਸ਼ ਹੁੰਦਾ ਨਾ, ਕਮਜ਼ੋਰ ਹੁੰਦਾ ਅੰਦਰੋਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਕਿ ਸੂਮੇ ਧਨ ਰਾਖਣ ਕੋ ਦੀਆ, ਮੁਗਤ ਕਹਿ ਧਨ ਮੇਰਾ, ਸੂਮੇ ਧਨ ਰਾਖਣ ਕੋ ਦੀਆ। ਕੰਗਾਲ ਆਦਮੀ ਦੇ ਪਾਸ ਬਹੁਤ ਜ਼ਿਆਦਾ ਧਨ ਆ ਗਿਆ, ਹੁਣ ਉਸ ਧਨ ਨੂੰ ਛੱਡੇ ਹੀ ਨਾ। ਮੂਰਖ ਇਨਸਾਨ ਕਹੇ ਮੇਰਾ ਧਨ ਹੈ ਮੇਰਾ ਹੈ, ਤੇ ਕਹਿੰਦੇ ਸਮਾਂ ਆ ਗਿਆ, ਸਰੀਰ ਛੱਡਿਆ ਗਿਆ, ਧਨ ਇੱਥੇ ਰਹਿ ਗਿਆ। ਜਮਾਂ ਦੀ ਮਾਰ ਪਈ ਨਾ, ਜਦੋਂ ਜਮਕਾ ਡੰਡ ਮੂੰਡ ਮੈਂ ਲੱਗ ਗਿਆ, ਖਿਨ ਮੈਂ ਕਰੇ ਨਬੇਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਇੱਕ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸੂਮੇ ਧਨ ਰੱਖਣ ਕੋ ਦੀਆ, ਮੁਗਤ ਕਹਿ ਧਨ ਮੇਰਾ। ਸਾਡੀ ਹਾਲਤ ਬਸ ਇਹੋ ਹੀ ਹੈ, ਜਿਹੜੀ ਚੀਜ਼ ਛੱਡਣੀ ਹੈ ਉਹ ਤਾਂ ਫੜੀ ਬੈਠੇ ਆ ਤੇ ਜਿਹੜੀ ਪਕੜਨੀ ਹੈ ਉਹ ਛੱਡ ਦਿੱਤੀ। ਵੈਸੇ ਸਿਆਣਾ ਮਨੁੱਖ ਹੈ, ਅੰਦਰੋਂ ਹਰ ਬਾਤ ਨੂੰ ਸਮਝਦਾ, ਕਿਉਂਕਿ ਪਿਓ ਦਾ ਵੇਖ ਲਿਆ, ਦਾਦੇ ਦਾ ਵੇਖ ਲਿਆ, ਪੜਦਾਦੇ ਦਾ ਕਰਮ ਵੇਖ ਲਿਆ, ਧਨ ਆਉਂਦਾ ਜਾਂਦਾ ਵੇਖ ਲਿਆ, ਸੰਸਾਰ ਦੇ ਅੰਦਰ ਬੜੇ ਧਨੀ ਅਮੀਰ ਦੇ ਪੁਰਸ਼ ਵੇਖੇ, ਸਾਰੀ ਉਮਰ ਧਨ ਕਮਾਉਂਦੇ ਲੰਘ ਗਏ, ਰਾਤ ਨੂੰ ਸੁੱਤੇ ਹੀ ਰਹਿ ਗਏ, ਜਿਹਨੇ ਖਬਰਾਂ ਆ ਗਈਆਂ, ਵੱਡੇ ਵੱਡੇ ਨਿਊਜ਼ ਦੇ ਵਿੱਚ ਛਪ ਗਈਆਂ, ਪੜ੍ਹੀ, ਸਾਰੀ ਉਮਰ ਧਨ ਕਮਾਉਣ ਵਾਲਾ ਵਿਅਕਤੀ ਐਵੇਂ ਹੀ ਚਲਾ ਗਿਆ, ਧਨ ਤੇ ਇੱਥੇ ਰਹਿ ਗਿਆ, ਕੀ ਹੁਣ ਫਿਰ ਧਨ ਕਮਾਉਣਾ ਛੱਡ ਦਈਏ, ਕੀ ਦੌਲਤ ਕਮਾਉਣੀ ਛੱਡ ਦਈਏ, ਜੇ ਇਹ ਕੰਮ ਹੈ ਤਾਂ ਫਿਰ ਛੱਡ ਹੀ ਦਿੰਦੇ ਆ, ਕੰਮ ਧੰਦੇ ਵੀ ਛੱਡ ਦਿੰਦੇ। ਸਤਿਗੁਰੂ ਜੀ ਫਿਰ ਆਪ ਜੀ ਦਾ ਹੁਕਮ ਕੀ ਹੈ, ਮਤਲਬ ਇਹ ਹੈ ਕਿ ਵਿਹਲੇ ਹੋ ਕੇ ਬਹਿ ਜਾਈਏ, ਧਨ ਦੌਲਤ ਕਮਾਉਣੀ ਛੱਡ ਦਈਏ। ਸਤਿਗੁਰੂ ਕਹਿੰਦੇ ਮੈਂ ਤੇ ਆਪ ਧਨ ਕਮਾਇਆ, ਮੈਂ ਤੇ ਆਪ ਦੌਲਤ ਕਮਾਈ, ਮੈਂ ਤੇ ਆਪ ਹੱਟੀ ਕੀਤੀ, ਮੈਂ ਤੇ ਆਪ ਕਿਰਸਾਣੀ ਕੀਤੀ ਹੈ, ਕਿਹੜਾ ਕੰਮ ਮੈਂ ਨਹੀਂ ਕੀਤਾ ਜਿਹੜਾ ਮੈਂ ਤੁਹਾਨੂੰ ਕੰਮ ਵੀ ਤੁਸੀਂ ਛੱਡ ਦਿਓ ਨਹੀਂ। ਤੇ ਆਓ ਫਿਰ ਮੈਂ ਪ੍ਰਮਾਣ ਦੇ ਕੇ ਸਮਝਾਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਰਠ ਮਹੱਲਾ ਪਹਿਲਾ, ਸ਼ਬਦ ਬਹੁਤ ਵਾਰ ਸੁਣਿਆ ਆਪ ਜੀ ਦੇ ਸਾਹਮਣੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਚਾਰ ਸਟੈਪ ਨੇ ਇਸ ਸ਼ਬਦ ਦੇ, ਚਾਰ ਪਹਿਰਿਆਂ ਦੇ ਅੰਦਰ ਚਾਰੇ ਹੀ ਧੰਦੇ ਨੇ, ਚਾਰੇ ਧੰਦਾਂ ਨੂੰ ਧੰਦਿਆਂ ਨੂੰ ਸਤਿਗੁਰ ਨੇ ਬੜੇ ਬਾਖੂਬੀ ਨਾਲ ਸਮਝਾਇਆ। ਕਹਿੰਦੇ ਜੇ ਹਾਲੀ ਤੇ ਕਿਰਸਾਣੀ ਕਰਨੀ ਇਹੋ ਜਿਹੀ ਕਿਰਸਾਣੀ ਹੋਵੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਤੇ ਫਿਰ ਜੰਮੇਗੀ, ਪਤਾ ਬਹੁਤ ਜ਼ਿਆਦਾ ਜੰਮੇਗੀ, ਭਾਉ ਕਰਮ ਕਰ ਜਮਸੀ ਸੇ ਘਰ ਭਾਖੜ ਦੇਖ, ਬਾਬਾ ਮਾਇਆ ਸਾਥ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਧਨ ਤੇ ਠਹਿਰਦਾ ਹੀ ਨਹੀਂ। ਤਲਵੰਡੀ ਦੇ ਅੰਦਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਕਾਨਦਾਰੀ ਕੀਤੀ ਨਾ, ਮਹਿਤਾ ਕਾਲੂ ਆ ਗਏ, ਪਿਤਾ ਆ ਗਏ, ਪਟਵਾਰੀ ਆ ਗਏ, ਹਿਸਾਬ ਕਿਤਾਬ ਦੇ ਬੜੇ ਪੱਕੇ ਨੇ, ਕਹਿਣ ਲੱਗੇ ਦੱਸੋ ਕਿੰਨਾ ਕੁ ਕਮਾਇਆ, ਕਿੰਨਾ ਕੁ ਜੋੜਿਆ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮਹਾਰਾਜ ਦੋ ਹੱਥ ਨਿਰੰਕਾਰ ਨੇ ਦਿੱਤੇ ਨੇ, ਇੱਕ ਹੱਥ ਚੋਂ ਮਾਇਆ ਆਉਂਦੀ, ਦੂਜੇ ਚੋਂ ਨਿਕਲ ਜਾਂਦੀ, ਇਹ ਤਾਂ ਬ੍ਰਿਜ ਹੈ, ਇਹ ਤਾਂ ਧਰਤੀ ਦਾ ਬ੍ਰਿਜ ਬਣਿਆ, ਇਹ ਮਾਇਆ ਦਾ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ, ਇੱਕ ਹੱਥ ਆਉਂਦੀ ਦੂਜੇ ਹੱਥ ਨਿਕਲ ਜਾਂਦੀ, ਇਹ ਤਾਂ ਜੁੜਦੀ ਹੈ ਹੀ ਨਹੀਂ, ਇਹ ਤੇ ਤੇਲ ਨਾਲੋਂ ਬਾਰੀਕ ਸਲਿਪ ਹੋ ਕੇ ਨਿਕਲ ਜਾਂਦੀ, ਰੇਤੇ ਤਰ੍ਹਾਂ ਕਿਰ ਜਾਂਦੀ, ਤੇਲ ਨੂੰ ਹੱਥ ਵਿੱਚ ਪਾ ਲਈਏ ਜਿੰਨਾ ਮਰਜ਼ੀ ਘੁੱਟੀਏ ਫਿਰ ਵੀ ਉਹ ਵਿਰਲਾ ਰਾਹ ਨਿਕਲ ਜਾਂਦਾ। ਮਾਇਆ ਥੰਧਿਆਈ ਹੈ, ਕਿੰਨੀ ਕੁ ਜੋੜਨ ਦੀ ਕੋਸ਼ਿਸ਼ ਕਰਾਂਗੇ, ਨਹੀਂ ਜੁੜਦੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਨੂੰ ਜਿੰਨੇ ਸ਼ਬਦ ਸ੍ਰੀ ਰਾਗ ਚ ਆਏ ਨੇ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਮਹਿਤਾ ਕਾਲੂ ਪਿਤਾ ਪਟਵਾਰੀ ਜੀ ਦੀ ਬਾਬਤ ਹੀ ਆਏ ਹਨ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਹੋਏ, ਜਗ ਨੇ ਮੋਹ ਲਿਆ, ਮਾਇਆ ਨੇ ਜਗ ਨੂੰ ਮੋਹ ਲਿਆ। ਮੈਂ ਤੇ ਹਾਲੀ ਕਿਰਸਾਣੀ ਕੀਤੀ ਏ, ਮੈਂ ਤੇ ਦੁਕਾਨਦਾਰੀ ਕੀਤੀ ਏ, ਮੈਂ ਤੇ ਵਪਾਰ ਕੀਤਾ, ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ, ਘੋੜਿਆਂ ਤੇ ਵਪਾਰ ਕਰਨ ਵਾਸਤੇ ਵੀ ਗਿਆ, ਸੁਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ, ਲਾਏ ਚਿੱਤ ਕਰ ਚਾਕਰੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜਾ ਸੁੰਦਰ ਫੈਸਲਾ ਦਿੱਤਾ, ਕਹਿਣ ਲੱਗੇ ਕੰਮ ਧੰਦਾ ਕਰੋ, ਧਨ ਦੌਲਤ ਕਮਾਓ, ਟਾਈਮ ਵੇਸਟ ਨਾ ਜਾਵੇ, ਖੇਤੀ ਵਣਜ ਸਭ ਹੁਕਮ ਹੈ, ਹੁਕਮ ਹੈ ਮਨ ਵਡਿਆਈ ਰਾਮ ਮਾਰੂ। ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਹਨ ਖੇਤੀ ਵਣਜ ਸਭ ਹੁਕਮ ਹੈ, ਖੇਤੀ ਕਰਨੀ, ਵਣਜ ਕਰਨਾ, ਵਪਾਰ ਕਰਨਾ, ਇਹ ਤਾਂ ਹੁਕਮ ਹੈ ਨਿਰੰਕਾਰ ਦਾ, ਤੇ ਹੁਕਮ ਹੈ ਮਨ ਵਡਿਆਈ ਰਾਮ। ਵਪਾਰ ਤਾਂ ਕਰੋ ਪਰ ਚੰਗਾ ਵਪਾਰ ਕਰੋ ਨਾ, ਖੇਤੀ ਵੀ ਕਰੋ, ਖੇਤੀ ਐਸੀ ਬੀਜੋ ਬਈ ਬੀਜੀਏ ਖੇਤੀ ਤਾਂ ਜੰਮਦੀ ਚਲੀ ਜਾਵੇ, ਕਿਸੇ ਕਿਸਾਨ ਨਾਲ ਧੋਖਾ ਨਾ ਹੋਵੇ, ਵਣਜ ਵਪਾਰ ਕਰੀਏ ਤੇ ਕਿਸੇ ਨਾਲ ਧੋਖਾ ਨਾ ਹੋਵੇ, ਵਪਾਰ ਦੇ ਅੰਦਰ ਛਲ ਨਾ ਹੋਵੇ, ਕਪਟ ਨਾ ਹੋਵੇ, ਫਿਰ ਤੇ ਖੇਤੀ ਜੰਮੀ ਅਗਲੀ ਬਹੁਤ ਜ਼ਿਆਦਾ ਬੋਲ ਲੱਗ ਜਾਣਗੇ, ਢੇਰ ਲੱਗ ਜਾਣਗੇ। ਆਓ ਸ਼ਬਦ ਦੇ ਭਾਵ ਨੂੰ ਸਮਝੀਏ। ਭਗਤ ਨਾਮਦੇਵ ਜੀ ਫਰਮਾਨ ਕਰਦੇ ਆ, ਕਹਿੰਦੇ ਮੇਰੇ ਉੱਪਰ ਤਾਂ ਤਲਵਾਰ ਲਟਕ ਗਈ, ਮੇਰੀ ਮਾਂ ਵੀ ਡੋਲ ਗਈ, ਕਹਿਣ ਲੱਗੀ ਛੱਡ ਦੇ ਰਾਮ ਨਾਮ ਪਰਮਾਤਮਾ ਦਾ। ਮੈਂ ਕਿਹਾ ਕਿਉਂ ਛੱਡਾਂ ਨਾਮ ਪਰਮਾਤਮਾ ਦਾ? ਹਾਥੀ ਦੇ ਅੱਗੇ ਬੰਨ ਕੇ ਪੋਟਲੀ ਸਿੱਟ ਦਿੱਤਾ ਗਿਆ ਭਗਤ ਨਾਮਦੇਵ ਜੀ ਨੂੰ। ਕਹਿਣ ਤੋਂ ਭਾਵ ਇਹ ਹੈ ਕਿ ਨਾਮ ਇਤਨਾ ਪਿਆਰਾ ਹੈ ਕਿ ਭਗਤਾਂ ਨੇ ਆਪਣੀ ਜਿੰਦ ਵਾਰ ਕੇ ਨਾਮ ਨੂੰ ਖਰੀਦਿਆ, ਤੇ ਨਾਮ ਇਤਨਾ ਪਿਆਰਾ ਹੈ ਸਿੱਖਾਂ ਨੇ ਆਪਣੀ ਜਿੰਦ ਗੁਰੂ ਦੇ ਸਾਹਮਣੇ ਵਾਰ ਦਿੱਤੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੰਨ ਦਿੱਤੇ ਗਏ ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖੋ ਮਤੀ ਦਾਸ ਜੀ, ਸਤੀ ਦਾਸ ਜੀ, ਦਿਆਲ ਦਾਸ ਜੀ, ਛੱਡ ਦਿਓ, ਜਾਓ ਇਹ ਜੋ ਕਹਿੰਦੇ ਨੇ ਮੰਨ ਜਾਓ। ਸਤੀ ਦਾਸ ਤੇ ਮਤੀ ਦਾਸ, ਭਾਈ ਦਿਆਲ ਦਾਸ, ਇਹ ਕਹਿਣ ਲੱਗੇ ਮਹਾਰਾਜ ਤੇਰੇ ਨਾਲੋਂ ਦੁਨੀਆਂ ਹੋਰ ਕਿਹੜੀ ਪਿਆਰੀ ਹੈ? ਜੇ ਤੇਰੇ ਨਾਮ ਤੇ ਇਹ ਤਨ ਦਾ ਬੰਦ ਕੱਟਿਆ ਜਾਵੇ ਤਾਂ ਹੋਰ ਕੀ ਚਾਹੀਦਾ? ਜੇ ਤੇਰੇ ਨਾਮ ਤੇ ਤਨ ਉੱਬਲ ਜਾਵੇ ਤਾਂ ਹੋਰ ਕੀ ਚਾਹੀਦਾ? ਮੌਤ ਤਾਂ ਹੋਣੀ ਹੈ, ਅੱਜ ਨਹੀਂ ਤਾਂ ਕੱਲ ਨੂੰ ਹੋ ਜਾਣੀ। ਜੇ ਨਾਮ ਵਿੱਚ ਮੌਤ ਹੋ ਜਾਏ, ਗੁਰੂ ਦੀ ਖੁਸ਼ੀ ਵਿੱਚ ਮੌਤ ਹੋ ਜਾਏ, ਤਾਂ ਫਿਰ ਹੋਰ ਕੀ ਚਾਹੀਦਾ? ਭਗਤ ਨਾਮਦੇਵ ਕਹਿੰਦੇ ਬਸ ਮੇਰੀ ਵੀ ਇਹੀ ਹਾਲਤ ਹੈ, ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੇ, ਜਿਵੇਂ ਆਪਣੇ ਧਨ ਤੋਂ ਮਨੁੱਖ ਲੜਾਈ ਝਗੜਾ ਕਰਕੇ ਮਰਨ ਤੱਕ ਚਲਾ ਜਾਂਦਾ ਪਰ ਆਪਣਾ ਧਨ ਨਹੀਂ ਛੱਡਦਾ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡ, ਤੈਸੇ ਸੰਤ ਜਨ, ਤਿਵੇਂ ਹੀ ਸੰਤ ਜਨ ਰਾਮ ਨਾਮ ਨੂੰ ਨਹੀਂ ਛੱਡਦੇ। ਪਰ ਅੱਜ ਤੇ ਤਲਵਾਰ ਲਟਕੀ ਨਹੀਂ ਸੰਸਾਰ ਦੇ ਅੰਦਰ, ਅੱਜ ਤੇ ਨਾਮ ਬੜਾ ਸੁਖੱਲਾ, ਬੜਾ ਪਿਆਰਾ ਨਾਮ, ਅੱਜ ਤੇ ਨਾਮ ਜਪਣ ਦੇ ਵਸੀਲੇ ਬੜੇ ਨੇ, ਅੱਜ ਤੇ ਧਨ ਦੌਲਤ ਕਮਾਈ ਵੀ ਬਹੁਤ ਜ਼ਿਆਦਾ ਸਾਧਨ ਬੜੇ ਨੇ, ਨਾਮ ਸੁਣਨ ਦੇ, ਨਾਮ ਜਪਣ ਦੇ, ਬੈਠਣ ਦੇ, ਚੱਲਣ ਦੇ। ਤੇ ਅੱਜ ਤੋਂ ਪਿਛਾ ਜਾਈਏ ਨਾ 500 ਸਾਲ 400 ਸਾਲ, ਜਿਸ ਸਮੇਂ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਿਹਾ, ਉਸ ਸਮੇਂ ਤਾਂ ਕਮਾਈ ਬੜੀ ਔਖੀ, ਉਸ ਸਮੇਂ ਸਾਧਨਾ ਬੜੀ ਔਖੀ, ਉਸ ਸਮੇਂ ਗੁਰੂ ਧਾਰਨ ਕਰਨਾ ਬੜਾ ਔਖਾ, ਗੁਰੂ ਮਿਲਣਾ ਬੜਾ ਔਖਾ, ਗੁਰੂ ਮਿਲਦਾ ਹੀ ਨਹੀਂ ਸੀ, ਗੁਰੂ ਦੀਕਸ਼ਿਤ ਮੰਤਰ ਨਹੀਂ ਸੀ ਦਿੰਦਾ, ਗੁਰੂ ਮੰਤਰ ਦਿੰਦਾ ਹੀ ਨਹੀਂ ਸੀ ਹੁੰਦਾ। ਆ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਆਏ, ਨਦਰੇ ਕਰਮ ਕਰ ਦਿੱਤਾ ਦੁਨੀਆਂ ਦੇ ਉੱਪਰ ਸਾਰੀ ਲੋਕਾਈ ਤੇ, ਕਹਿਣ ਲੱਗੇ ਲਓ ਨਾਮ ਦਾ ਛੱਟਾ ਦੇਣ ਵਾਸਤੇ ਆਏ ਆ, ਲੈ ਲਓ ਨਾਮ। ਮਹਾਰਾਜ ਦਰ ਦਰ ਭਟਕ ਭਟਕ ਕੇ ਵਾਪਸ ਮੁੜ ਆਏ ਆ, ਕਿਸੇ ਨੇ ਨਾਮ ਦੀ ਗੱਲ ਨਹੀਂ ਦਿੱਤੀ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਚ ਭੱਟ ਆਏ, ਬ੍ਰਾਹਮਣ ਜਾਤੀ ਦੇ ਭੱਟ, ਬੜੇ ਵਿਦਵਾਨ, ਸਵਈਏ ਮਹੱਲੇ ਤੀਜੇ ਕੇ ਭੱਟ ਆ ਗਏ, ਰਹੇ ਹੋ ਸੰਤ ਹੋ ਟੋਲ, ਆਪ ਜੀ ਦੇ ਸਾਹਮਣੇ ਸਵਈਆ ਆਏਗਾ। ਇਹ ਭੱਟ ਜਿਹੜੇ ਨੇ ਬ੍ਰਾਹਮਣ ਸਨ, ਇਹ ਜੈ ਵਿਜੇ ਦਰਗਾਹ ਦੇ ਅੰਦਰ ਇਹ ਚੋਬਦਾਰ ਸਨ, ਵਿਸ਼ਨੂੰ ਦੇ ਦਰਬਾਰ ਦੇ ਅੰਦਰ ਚੋਬਦਾਰ ਸਨ। ਇਹ ਬ੍ਰਹਮਾ ਦਾ ਪੁੱਤਰ ਨਾਰਦ ਮੁਨ ਐਵੇਂ ਹੀ ਆ ਜਾਂਦਾ ਤੇ ਇਹ ਉਸ ਨੂੰ ਰੋਕਦੇ ਕਿ ਅੰਦਰ ਸਭਾ ਚੱਲ ਰਹੀ ਹੈ, ਸਤਸੰਗ ਚੱਲ ਰਹੇ ਹੈ, ਤੁਸੀਂ ਅੰਦਰ ਨਹੀਂ ਜਾ ਸਕਦੇ। ਇਹ ਫਿਰ ਲੜ ਝਗੜ ਪਏ, ਦਰਬਾਰ ਸਨ ਜੈ ਤੇ ਵਿਜੇ, ਭਾਈ ਗੁਰਦਾਸ ਸਾਹਿਬ ਕਹਿੰਦੇ, ਲੜ ਪਏ ਝਗੜ ਪਏ। ਇਹ ਚੋਬਦਾਰ ਹੋਣ ਕਾਰਨ ਅੰਦਰ ਨਾ ਜਾਣ ਦੇਣ, ਉਹ ਕਹੇ ਮੈਂ ਬ੍ਰਹਮਾ ਦਾ ਪੁੱਤਰ ਹਾਂ, ਮੈਂ ਤੇ ਅੰਦਰ ਜਾਵਾਂਗਾ। ਝਗੜਾ ਬੜਾ ਹੋਇਆ ਤੇ ਝਗੜਾ ਹੋਣ ਤੋਂ ਬਾਅਦ, ਕਿਉਂਕਿ ਬ੍ਰਹਮਾ ਦੇ ਪੁੱਤਰ ਦੇ ਪਾਸ ਵੀ ਸ਼ਕਤੀ ਸੀ, ਉਹਨੇ ਕਿਹਾ ਜਾਓ ਜੜ ਬਣ ਜਾਓ, ਡਿੱਗ ਜਾਓ ਧਰਤੀ ਦੇ ਉੱਪਰ। ਇਹ ਵਿਚਾਰੇ ਨਿਮਾਣੇ ਜੇ ਸਨ ਸਾਧੂ ਪੁਰਖ, ਧਰਤੀ ਤੇ ਡਿੱਗ ਗਏ ਪੁਰਾਣਕ ਮਤ ਅਨੁਸਾਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਇਸ ਬਾਤ ਦਾ ਹਵਾਲਾ ਦਿੱਤਾ, ਧਰਤੀ ਤੇ ਗਿਰ ਗਏ ਤੇ ਗਿਰਨ ਤੋਂ ਪਹਿਲਾਂ ਵਿਸ਼ਨੂੰ ਦੇ ਚਰਨਾਂ ਚ ਅਰਦਾਸ ਕਰਨ ਲੱਗੇ ਕਹਿਣ ਲੱਗੇ ਮਹਾਰਾਜ ਗੁਨਾਹ ਕੀ ਕੀਤਾ, ਤੇਰੇ ਦਰ ਤੇ ਰਹੇ ਹਾਂ ਤੇ ਅੱਜ ਤੁਸੀਂ ਸਾਨੂੰ ਜੜ ਬਣਾ ਕੇ ਧਰਤੀ ਤੇ ਗੇਰ ਰਹੇ ਹੋ। ਕਹਿ ਲੱਗੇ ਧਰਤੀ ਤੇ ਜਾਣ ਦਾ ਸਾਧਨ ਹੀ ਇੱਕੋ ਹੈ, ਕਿਉਂਕਿ ਤੁਸੀਂ ਸਾਡਾ ਦਰ ਛੱਡਣਾ ਹੀ ਨਹੀਂ ਸੀ, ਪਰ ਹੁਣ ਧਰਤੀ ਤੇ ਜਾਓਗੇ ਨਾ ਕੁਝ ਸਮਾਂ ਤੇ ਭਟਕੋਗੇ, ਭਟਕਣ ਤੋਂ ਬਾਅਦ ਪਹਿਲੇ ਜਾਮੇ ਤੋਂ ਅਗਲਾ ਤੀਜਾ ਜਾਮਾ ਜਦੋਂ ਆਏਗਾ, ਭਟਕਦਿਆਂ ਭਟਕਦਿਆਂ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਵਿੱਚ ਪਹੁੰਚੋਗੇ ਤੁਸੀਂ, ਤੁਹਾਨੂੰ ਗਿਆਨ ਉੱਥੇ ਮਿਲੇਗਾ, ਸਦੀਵ ਕਾਲ ਵਾਸਤੇ ਮੁਕਤ ਹੋ ਜਾਓਗੇ, ਸਦੀਵ ਕਾਲ ਵਾਸਤੇ ਦੁਨੀਆ ਤੁਹਾਨੂੰ ਮੰਨਦੀ ਰਹੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਸਵਈਏ ਮਹੱਲੇ ਤੀਜੇ, ਰਹਿਉ ਸੰਤਹੁ ਟੋਲ ਸਾਧ ਬਹੁ ਤੇਰੇ ਡਿੱਠੇ, ਰਹਿਉ ਸੰਤਹੁ ਟੋਲ ਸਾਧ ਬਹੁ ਤੇਰੇ ਡਿੱਠੇ, ਸਣਿਆ ਸੀ ਤਪਸੀਏ ਮੁਖੋਂ ਇਹ ਪੰਡਤ ਮਿੱਟੇ, ਮੁਖੋਂ ਇਹ ਪੰਡਤ ਮਿੱਟੇ, ਬਰਸ ਇਹ ਕਹਾਂ ਫਿਰਿਓ ਕਿਨੇ ਨਾ ਪਰਚੋ ਲਾਇਓ, ਬਰਸ ਇਹ ਕਹਾਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੀ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦਇਉ ਮਲਾਏ ਭਿਖਿਆ ਜਿਵ ਤੂੰ ਰੱਖੇ ਤਿਵਰੋ। ਇਹਨਾਂ ਸਾਰਿਆਂ ਦਾ ਆਗੂ ਭਿੱਖਾ ਭੱਟ ਸੀ, ਆਇਆ ਹੱਥ ਵਿੱਚ ਕਿੰਗ ਪਕੜੀ ਹੋਈ ਏ, ਗੋਇੰਦਵਾਲ ਸਾਹਿਬ ਜੀ ਦੀ ਨਗਰੀ ਵਿੱਚ ਪ੍ਰਵੇਸ਼ ਕਰ ਗਿਆ। ਬਜ਼ੁਰਗ ਬਾਬਾ ਗੁਰੂ ਅਮਰਦਾਸ ਮਹਾਰਾਜ ਚਿੱਟਾ ਸਫੇਦ ਦਾੜਾ, ਚਿੱਟੇ ਕੱਪੜੇ, ਚਿੱਟਾ ਦਸਤਾਰਾ ਪਾ ਕੇ ਸਿੰਘਾਸਨ ਤੇ ਬੈਠੇ ਨੇ, ਸਤਿਗੁਰਾਂ ਦੇ ਦਰਬਾਰ ਵੱਲ ਵਧਣ ਲੱਗੇ। ਨਾਲ ਪਿੱਛੇ ਹੋਰ ਬ੍ਰਾਹਮਣ ਹਨ, ਭੱਟ ਹਨ, ਤੇ ਭਿੱਖਾ ਇਹਨਾਂ ਦਾ ਆਗੂ ਕਿੰਗ ਪਕੜ ਕੇ ਕੁਝ ਗਾਉਂਦਾ ਆਉਂਦਾ ਹੈ। ਸਾਹਿਬ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਚਰਨ ਸਪਰਸ਼ ਹੋਏ, ਮੱਥੇ ਦੇ ਨਾਲ ਸ਼ਾਂਤੀ ਮਿਲ ਗਈ, ਭਟਕਣਾ ਮੁੱਕ ਗਈ, ਸ਼ਾਂਤੀ ਮਿਲ ਗਈ, ਮਨ ਟਿਕ ਗਿਆ, ਮਨ ਟਿਕਿਆ, ਕੁਝ ਸਮੇਂ ਵਾਸਤੇ ਗੜੂੰਦ ਹੋ ਗਏ, ਚੁੱਪ ਹੋ ਗਏ। ਬੇਸੁੱਧ ਹੋਇਆ ਹੋਇਆਂ ਨੂੰ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਹਿਲਾਇਆ, ਉੱਠੋ ਪੁਰਖੋ, ਖੜੇ ਹੋਵੋ। ਸਾਹਮਣੇ ਹਾਜ਼ਰ ਹੋਏ ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਰੀ ਦਾਸਤਾਨ ਇਸ ਸਵਈਏ ਦੇ ਅੰਦਰ ਸਮਝਾ ਦਿੱਤੀ। ਮਹਾਰਾਜ ਬੜਾ ਸਮਾਂ ਹੋ ਗਿਆ, ਬਰਸ ਏਕ ਹਾਂ ਫਿਰਿਓ, ਇੱਕ ਸਾਲ ਹੋ ਗਿਆ ਭਟਕਦਿਆਂ, ਇੱਕ ਸਾਲ, ਪਰ ਦੇਵਤਿਆਂ ਦਾ ਇੱਕ ਸਾਲ ਸਾਡੇ 12 ਸਾਲਾਂ ਦੇ ਬਰਾਬਰ ਹੈ। ਸਾਡੇ 12 ਸਾਲ ਤੇ ਦੇਵਤਿਆਂ ਦਾ ਇੱਕ ਸਾਲ, ਇੰਨਾ ਵੱਡਾ ਇਹਨਾਂ ਦਾ ਸਾਲ, ਮਤਲਬ 12 ਸਾਲ ਭਟਕਦੇ ਰਹੇ ਆ। 12 ਸਾਲਾਂ ਦੇ ਅੰਦਰ ਕੋਈ ਵੀ ਨਹੀਂ ਮਿਲਿਆ ਜਿਸ ਨੇ ਸਾਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੋਇਆ ਹੋਵੇ। ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ, ਸਾਧੂ ਸੰਤ ਮਹਾਤਮਾ ਸੰਨਿਆਸੀ ਤਪਸੀਏ ਪੰਡਿਤ ਸਾਰੇ ਦੇ ਸਾਰੇ ਵੇਖ ਲੈ, ਬਸ ਕਹਿੰਦੀਆਂ ਕਹਿੰਦੀਆਂ ਗੱਲਾਂ ਕਹੀ ਗਏ, ਕਹਿਤੀਆਂ ਕਹਿਤੀ ਸੁਣੀ ਕਹੀ ਗਏ, ਕਥਨੀ ਦੇ ਪੂਰੇ ਸਨ, ਕਰਨੀ ਦੇ ਪੂਰੇ ਨਹੀਂ ਸਨ, ਕਥਨੀ ਦੇ ਤਾਂ ਪੂਰੇ ਸਨ, ਕਰਨੀ ਦੇ ਪੂਰੇ ਨਹੀਂ ਸਨ, ਕਹਿਤੀਆਂ ਕਹਿਤੀ ਸੁਣੀ, ਬਸ ਸੁਣਦੇ ਰਹੇ ਅਸੀਂ ਵੀ। ਰਹਿਤ ਕੋ ਖੁਸ਼ੀ ਨਾ ਆਇਓ, ਅੰਦਰਲੀ ਰਹਿਤ ਉਹਨਾਂ ਦੀ ਨਹੀਂ ਸੀ, ਪ੍ਰਾਈਵੇਟ ਪ੍ਰੈਕਟੀਕਲ ਜੀਵਨ ਉਹਨਾਂ ਦਾ ਅੰਦਰਲਾ ਆਪਣਾ ਨਹੀਂ ਸੀ, ਬੜਾ ਉਹਨਾਂ ਦਾ ਜੀਵਨ ਢਿੱਲਾ ਸੀ। ਮਹਾਰਾਜ ਹਰ ਨਾਮ ਛੋੜ ਦੂਜੇ ਲੱਗੇ, ਤੇਰੇ ਨਾਮ ਨੂੰ ਛੱਡ ਕੇ ਦੂਜੀਆਂ ਗੱਲਾਂ ਵੱਲ ਪਾਸੇ ਲੱਗੇ ਹੋਏ ਸਨ, ਉਹਨਾਂ ਦੇ ਗੁਣ ਮੈਂ ਕੀ ਕਹਾਂ, ਕੀ ਕਹਾਂ ਉਹਨਾਂ ਨੂੰ। ਹੇ ਗੁਰੂ ਅਮਰਦਾਸ ਮਹਾਰਾਜ, ਭਿੱਖਾ ਭੱਟ ਬੇਨਤੀ ਕਰਦਾ, ਹੁਣ ਤੇਰੇ ਦਰ ਤੇ ਆ ਗਏ ਹਾਂ, ਕਿਰਪਾ ਕਰੋ ਜਿਵ ਤੂੰ ਰੱਖੇ ਤਿਵ ਰਹੋ। ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਪਾਸ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨਾਂ ਨੂੰ ਚੜਾਇਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੱਕ ਰਹੇ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਗਾਇਨ ਕਰਕੇ ਦੱਸੀ, ਜਿਵੇਂ ਅਗਲਾ ਸਮਾਂ ਆਏਗਾ ਉਸ ਦੇ ਵਿੱਚ ਭੱਟਾਂ ਦੀ ਜ਼ਬਾਨੀ ਸਤਿਗੁਰਾਂ ਦੀ ਉਪਮਾ ਗਾਇਨ ਕੀਤੀ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੇ ਤਿੰਨ ਫਾਰਮੂਲੇ ਦਿੱਤੇ ਨੇ। ਕਹਿੰਦੇ ਨਾਮ ਜਪਣ ਵਾਲਾ, ਯਾਦ ਰੱਖਿਓ ਬੜੀ ਸੂਖਮ ਜੀ ਗੱਲ ਹੈ, ਬੜੀ ਕੀਮਤੀ ਗੱਲ ਹੈ, ਨਾਮ ਜਪਣ ਵਾਲਾ ਸਾਧੂ ਸੰਤ ਗੁਰਸਿੱਖ ਮਹਾਤਮਾ ਸੂਈ ਵਰਗਾ ਹੈ। ਨਾਮ ਜਪਣ ਵਾਲਾ ਮਹਾਤਮਾ, ਨਾਮ ਜਪੀਆ ਗੁਰਸਿੱਖ ਨਦੀ ਵਰਗਾ ਹੈ, ਨਾਮ ਜਪੀਆ ਜਗਿਆਸੂ ਫਲ ਵਰਗਾ ਹੈ, ਦਰਖਤ ਦੇ ਫਲ ਵਰਗਾ ਹੈ। ਮਹਾਰਾਜ ਇੰਨੀਆਂ ਵੱਡੀਆਂ ਗੱਲਾਂ ਕਹੀਆਂ ਨੇ ਆਪ ਜੀ ਨੇ, ਸੂਈ ਦਾ ਮਤਲਬ ਕੀ ਹੈ, ਨਦੀ ਦਾ ਮਤਲਬ ਕੀ ਹੈ ਤੇ ਫਲ ਦਾ ਮਤਲਬ ਕੀ ਹੈ, ਤਿੰਨਾਂ ਦੀ ਗੱਲ ਸੁਣੋ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸੂਈ ਤੇ ਸੰਤ ਇਹਨਾਂ ਦਾ ਇੱਕੋ ਕਰਮ ਹੈ, ਗੁਰੂ ਦਾ ਤੇ ਸੂਈ ਦਾ ਇੱਕੋ ਕਰਮ ਹੈ। ਸੂਈ ਸੀਮ ਦੀ ਚਲੀ ਜਾਂਦੀ ਹੈ, ਗੁਰੂ ਸੀਮ ਦਾ ਚਲਾ ਜਾਂਦਾ, ਨਾਮ ਜਪੀਆ ਜੋੜਦਾ ਚਲਾ ਜਾਂਦਾ, ਸੀਮ ਦਾ ਚਲਾ ਜਾਂਦਾ ਹੈ ਗੁਰੂ ਦੇ ਨਾਲ। ਸੂਈ ਦਾ ਤੇ ਨਾਮ ਜਪੀਏ ਦਾ ਕਰਮ ਇੱਕੋ ਹੀ ਹੈ। ਫਿਰ ਇੱਕ ਦੂਜੀ ਗੱਲ ਵੇਖੋ, ਸੂਈ ਪਰ ਉਪਕਾਰੀ ਹੈ, ਸਾਰੀ ਉਮਰ ਨੰਗੀ ਰਹਿੰਦੀ ਹੈ ਸੂਈ, ਪਰ ਦੂਜਿਆਂ ਦੇ ਤਨ ਨੂੰ ਕੱਚ ਦਿੰਦੀ ਹੈ। ਸੂਈ ਸਾਰੀ ਉਮਰ ਨੰਗੀ ਰਹਿੰਦੀ, ਆਪਣਾ ਤਨ ਉਹਦਾ ਪੜਦਾ ਬੇਪੜਦਾ ਹੈ, ਪਰ ਸਾਡੇ ਤਨ ਨੂੰ ਕੱਜਦੀ ਚਲੀ ਜਾਂਦੀ ਹੈ, ਸਾਡੇ ਅਵਗਣਾਂ ਨੂੰ ਢੱਕਦੀ ਚਲੀ ਜਾਂਦੀ ਹੈ। ਗੁਰੂ ਸਾਰੀ ਉਮਰ ਦੂਜਿਆਂ ਦੀ ਚਾਦਰ ਬਣ ਕੇ ਦੂਜਿਆਂ ਦੇ ਜੀਵਨ ਨੂੰ, ਦੂਜਿਆਂ ਦੇ ਅਵਗਣਾਂ ਨੂੰ ਢੱਕਦਾ ਰਹਿੰਦਾ ਤੇ ਕਹਿੰਦਾ ਆਓ ਤੁਹਾਡੇ ਅਵਗਣ ਮੈਂ ਆਪਣੇ ਨਾਲ ਲੈ ਲਵਾਂ, ਤੁਹਾਨੂੰ ਗੁਣਾਂ ਦਾ ਖਜ਼ਾਨਾ ਬਖਸ਼ ਦੇ। ਗੁਰੂ ਸੂਈ ਵਰਗ ਹੈ। ਦੂਜਾ ਪ੍ਰਮਾਣ ਨਾਮ ਜਪੀਆ ਨਦੀ ਵਰਗ ਹੈ। ਨਦੀ ਵਰਗਾ ਕਿਵੇਂ? ਕਹਿੰਦੇ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਨਦੀ ਭਰ ਕੇ ਆਉਂਦੀ ਹੈ, ਪਰ ਨਦੀ ਨੂੰ ਕਦੀ ਵੇਖਿਆ ਵੀ ਨਦੀ ਆਪਣਾ ਪਾਣੀ ਆਪ ਪੀਂਦੀ ਹੋਵੇ? ਉੱਛਲ ਜਾਂਦੀ ਹੈ, ਸਾਰੀ ਬਨਸਪਤੀ ਨੂੰ ਸਬਸਰ ਕਰ ਦਿੰਦੀ ਹੈ, ਹਰਾ ਭਰਾ ਕਰ ਦਿੰਦੀ ਹੈ, ਮਨੁੱਖਾਂ ਵਾਸਤੇ, ਪਸ਼ੂਆਂ ਵਾਸਤੇ, ਪੰਖੀਆਂ ਵਾਸਤੇ ਚੰਗੀਆਂ ਚੰਗੀਆਂ ਸੁਗਾਤਾਂ ਦਿੰਦੀ ਹੈ। ਨਦੀ ਪਾਣੀ ਦੁਆਰਾ ਸਾਰੀ ਦੀ ਸਾਰੀ ਫਸਲ ਨੂੰ ਸਿੰਜ ਕੇ ਸਾਡੇ ਵਾਸਤੇ ਚੰਗੇ ਤੋਂ ਚੰਗੇ ਖਜ਼ਾਨੇ ਬਣਾ ਦਿੰਦੀ। ਨਾਮ ਜਪੀਆ ਨਦੀ ਦੀ ਤਰ੍ਹਾਂ ਜਿੱਧਰ ਜਾਂਦਾ ਸ਼ੀਤਲ ਕਰਦਾ ਜਾਂਦਾ, ਪਾਣੀ ਸਿੰਜਦਾ ਚਰਾ ਜਾਂਦਾ ਤੇ ਹਰ ਇੱਕ ਹਿਰਦੇ ਦੇ ਵਿੱਚੋਂ ਚੰਗੇ ਚੰਗੇ ਖੁਸ਼ਬੂਦਾਰ ਫੁੱਲ, ਚੰਗੇ ਚੰਗੇ ਮਹਿਕਦਾਰ ਵਚਨ ਹਿਰਦੇ ਦੇ ਵਿੱਚੋਂ ਫਿਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਸਤਿਗੁਰ ਦੇ ਨਾਮ ਦੀ ਬਖਸ਼ਿਸ਼। ਨਾਮ ਜਪੀਆ ਦਰਖਤ ਦੀ ਤਰ੍ਹਾਂ, ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ, ਰੁੱਖਾਂ ਵਰਗਾ ਹੋਵੇ। ਨਾਮ ਜਪੀਆ ਰੁੱਖਾਂ ਵਰਗਾ, ਫਲ ਤਿਆਰ ਕਰਦਾ, ਆਪ ਨਹੀਂ ਖਾਂਦਾ, ਦੂਜਿਆਂ ਨੂੰ ਦੇ ਦਿੰਦਾ, ਭਗਤੀ ਕਰਦਾ, ਭਗਤੀ ਕਰਕੇ ਭਗਤੀ ਦਾ ਫਲ ਆਪ ਨਹੀਂ ਲੈਂਦਾ, ਦੂਜਾ ਆ ਕੇ ਕਹਿੰਦਾ ਮਹਾਰਾਜ ਬੜਾ ਦੁਖੀ ਆ ਕਿਰਪਾ ਕਰੋ, ਤੇ ਫਿਰ ਅਰਦਾਸ ਕਰਦਾ ਮਹਾਰਾਜ ਇਹਦੇ ਦੁੱਖ ਹਰ ਦਿਓ, ਮੇਰੀ ਭਗਤੀ ਦੇ ਬਦਲੇ ਅਰਦਾਸ ਕਰਦਾ ਦੁੱਖ ਹਰ ਦੇ। ਕੈਸੀ ਕਮਾਲ ਦੀ ਗੱਲ, ਪਖੰਡਬਾਜ਼ੀ ਨਹੀਂ ਹੈ। ਆਪਣੀ ਭਗਤੀ ਦੇ ਬਦਲੇ ਜਿਹੜਾ ਭਗਤੀ ਨਹੀਂ ਦੇ ਸਕਦਾ, ਜਿਹੜਾ ਅਰਦਾਸ ਨਹੀਂ ਕਰ ਸਕਦਾ, ਜਿਹੜਾ ਕਿਸੇ ਦਾ ਦੁੱਖ ਨਹੀਂ ਹਰ ਸਕਦਾ, ਉਹ ਗੁਰਸਿੱਖ ਨਹੀਂ ਹੋ ਸਕਦਾ, ਨਾਮ ਜਪੀਆ ਨਹੀਂ ਹੋ ਸਕਦਾ। ਪਰ ਤਿੰਨ ਹੀ ਫਾਰਮੂਲੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਏ, ਬੜੇ ਕਮਾਲ ਦੇ ਨੇ। ਸੂਈ ਵਰਗਾ ਹੈ ਨਾਮ ਜਪੀਆ, ਨਾਮ ਜਪੀਆ ਨਦੀ ਵਰਗਾ ਹੈ, ਆਪਣੀ ਬਣਾਈ ਚੀਜ਼ ਨੂੰ ਆਪ ਨਹੀਂ ਛਕਦਾ, ਆਪਣੇ ਪਾਣੀ ਨੂੰ ਆਪ ਨਹੀਂ ਪੀਂਦਾ, ਆਪਣੇ ਨਾਮ ਨੂੰ ਆਪ ਨਹੀਂ ਛਕਦਾ, ਦੂਜਿਆਂ ਤੱਕ ਵਰਤਾਉਂਦਾ। ਨਾਮ ਜਪੀਆ ਦਰਖਤ ਵਰਗਾ ਹੈ, ਫਲ ਤਿਆਰ ਕਰਦਾ, ਲੋਕ ਮੱਟੇ ਮਾਰਦੇ ਨੇ, ਵੱਟੇ ਮਾਰਨ ਵਾਲਿਆਂ ਨੂੰ ਫਿਰ ਫਲ ਦੇ ਦਿੰਦਾ। ਕਦੀ ਉਸਨੇ ਇਹ ਨਹੀਂ ਕਿਹਾ ਫਲ ਨਾ ਤੋੜੋ। ਤੇ ਨਾਮ ਜਪੀਆ ਦਰਖਤ ਵਰਗਾ ਇਹੋ ਜਿਹਾ ਵੀ ਗੁਨਾਹਗਾਰ ਵੀ ਆ ਜਾਏ, ਅਵਗਣਿਆਰਾ ਵੀ ਆ ਜਾਏ, ਲੱਖਾਂ ਗੁਨਾਹ ਵੀ ਕਰਨ ਵਾਲਾ ਆ ਜਾਏ, ਉਸ ਨੂੰ ਕਹਿੰਦਾ ਲੈ ਲੈ ਜਾ ਫਲ ਤੋੜ ਲੈ। ਇਹ ਨਹੀਂ ਕੇਵਲ ਸੰਤ ਨੂੰ ਹੀ ਦਿੰਦਾ, ਫਲ ਹਰੇਕ ਵਾਸਤੇ ਹੈ, ਗੁਨਾਹਗਾਰਾਂ ਨੂੰ ਉਸਦੀ ਨਿਗਾਹ ਦੇ ਵਿੱਚ ਇੱਕ ਸਮਾਨ ਹੈ, ਧਰਤੀ ਇੱਕ ਸਮਾਨ ਹੈ, ਦੁਨੀਆ ਐਸਾ ਜੀਵਨ ਹੈ ਨਾਮ ਜਪਣ ਵਾਲੇ ਮਹਾਂਪੁਰਖਾਂ ਦਾ, ਜਿਨ੍ਹਾਂ ਨਾਮ ਜਪਿਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਹੁਣ ਨਾਮ ਜਪਣ ਦੀ ਵਿਧੀ ਕੇਵਲ 2 ਮਿੰਟ ਦੀ, ਉਸ ਤੋਂ ਬਾਅਦ ਆਪਾਂ ਕੀਰਤਨ ਦੀ ਸਮਾਪਤੀ। ਦੇਖੋ ਸਿੰਪਲ ਜਿਹਾ ਫਾਰਮੂਲਾ ਨਾਮ ਜਪਣ ਵਾਲੇ ਮਹਾਂਪੁਰਖ ਕਹਿੰਦੇ ਸਾਹ ਸਾਡਾ ਨਾ ਜਿਹੜਾ ਇੱਕ ਘੰਟੇ ਦੇ ਅੰਦਰ 1000 ਵਾਰ ਸਾਹ ਲੈਂਦੇ ਹਾਂ, ਸਾਡੀ ਹਾਰਟ ਬੀਟਿੰਗ 24,000 ਸਵਾਸ ਲੈਂਦੇ ਹਾਂ 24 ਘੰਟੇ 'ਚ, 1000 ਸਵਾਸ ਇੱਕ ਘੰਟੇ ਵਿੱਚ ਲੈਂਦੇ ਹਾਂ। ਮਹਾਂਪੁਰਖ ਕਹਿੰਦੇ ਨਾਮ ਜਪਦੇ ਹੋ ਨਾ ਵਾਹਿਗੁਰੂ ਨੂੰ 4 ਵਾਰੀ ਕਹੋ ਇੱਕ ਸਾਹ ਦੇ ਵਿੱਚ, ਕਿੰਨੀ ਵਾਰੀ ਹੋ ਗਿਆ 4000 ਵਾਰੀ। ਸਹਿਜੇ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ, ਜਿਵੇਂ ਇੱਕ ਸਾਹ ਪਹਿਲਾ ਸਾਹ ਚੌਥੇ ਸਾਹ ਤੇ ਆ ਕੇ ਆਪੇ ਸਾਹ ਟੁੱਟ ਜਾਂਦਾ, ਵਾਹਿਗੁਰੂ 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 ਵਾਹਿਗੁਰੂ, ਇੱਥੇ ਆ ਕੇ ਸਾਹ ਲੈ ਲਓ, ਫਿਰ ਇੱਥੋਂ ਅੱਗੇ ਸ਼ੁਰੂ ਕਰੋ, ਵਾਹਿਗੁਰੂ 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 ਵਾਹਿਗੁਰੂ। ਇੱਕ ਸਾਹ ਦੇ ਵਿੱਚ 4 ਵਾਰੀ ਇਹ ਚੌਂਕੜੀ ਬਣਦੀ ਹੈ 4 ਅੱਖਰਾਂ ਦੀ, ਇੱਕ ਸਾਹ ਦੇ ਵਿੱਚ 4 ਵਾਰੀ ਵਾਹਿਗੁਰੂ ਕਹਾਂਗੇ ਤੇ 1 ਘੰਟੇ ਦੇ ਅੰਦਰ 4000 ਵਾਰੀ ਸਾਹ ਵਾਹਿਗੁਰੂ ਹੋ ਜਾਂਦਾ। ਤੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਵਾਸ ਸਫਲੇ ਹੋ ਜਾਂਦੇ ਨੇ। ਇਦੋਂ ਫਿਰ ਤੇਜ਼ੀ ਕਰੋਗੇ, ਜਦੋਂ ਨਾਮ ਤੇ ਇੱਕ ਦੂਜੀ ਪੋ ਲੱਖ ਹੋਏ, ਲੱਖ ਹੋਵੇ ਲੱਖ 20, ਪਰ ਪਹਿਲੇ ਸਹਿਜੇ ਸਹਿਜ ਜਪਣਾ, ਸਹਿਜੇ ਸਹਿਜ ਜਪਣ ਦੇ ਨਾਲ ਹਿਰਦੇ ਦੇ ਅੰਦਰ ਟਿਕੇਗਾ, ਹਿਰਦੇ ਅੰਦਰ ਟਿਕੇਗਾ, ਤੇਜ਼ੀ ਨਹੀਂ ਕਰਨੀ, ਕਾਹਲੀ ਨਹੀਂ ਕਰਨੀ। ਸਹਿਜੇ ਸਹਿਜ ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਇਹ ਸਹਿਜ ਦਾ ਮਾਰਗ ਹੈ, ਬੜੇ ਪਿਆਰ ਨਾਲ ਇਹ ਮਿਲਣਾ, ਤੇਜ਼ੀ ਤੇ ਕਾਹਲੀ ਨਾਲ ਨਹੀਂ ਮਿਲਣਾ। ਇਹਦੇ ਪਿੱਛੇ ਦਰਬਾਰ ਸਾਹਿਬ ਗਿਆ, ਹਰਿਮੰਦਰ ਸਾਹਿਬ, ਬੜੇ ਬੜੇ ਮਹਾਂਪੁਰਖ ਮਿਲ ਜਾਂਦੇ, ਕੀਰਤਨ ਦੀ ਹਾਜ਼ਰੀ ਸੀ ਅੰਦਰ ਭਰਨੀ ਸੀ, ਤੇ ਤੇਜ਼ ਤੇ ਤੁਰਿਆ ਜਾਵਾਂ ਮੇਰੀ ਬਾਂਹ ਫੜ ਲਈ, ਅੰਦਰੋਂ ਆ ਰਿਹਾ ਕੋਈ ਬਜ਼ੁਰਗ ਮਹਾਂਪੁਰਖ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ ਬੇਟਾ ਬੜੇ ਕਾਹਲੇ ਜਾ ਰਹੇ ਹੋ। ਮੈਂ ਕਿਹਾ ਜੀ ਟਾਈਮ ਹੋ ਗਿਆ, ਕਿੰਨੇ ਵਜੇ ਬਹਿਣਾ? ਮੈਂ ਕਿਹਾ ਜੀ 4:45। ਕਹਿੰਦੇ ਅਜੇ ਤੇ 4:15 ਹੋਏ ਨੇ, ਫਿਰ ਵੀ ਬੜੀ ਕਾਹਲੀ ਜਾ ਰਹੇ ਹੋ। ਮੈਂ ਕਿਹਾ ਜੀ ਮੱਥਾ ਟੇਕ ਕੇ ਆਰਾਮ ਨਾਲ ਬਹਿ ਜਾਂਗੇ। ਕਹਿੰਦੇ ਨਾ, ਸਹਿਜੇ ਸਹਿਜੇ ਹਰ ਕਦਮ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਨੰਦ ਨਾਲ ਜਾਓ। ਬੇਟਾ ਕੀਮਤੀ ਸਮਾਂ ਹੈ, ਕਿਉਂ ਗਵਾਉਂਦੇ ਹੋ ਇੰਨੀ ਕਾਹਲੀ? ਬੜੀ ਕਮਾਲ ਦੀ ਬਾਤ ਗਈ। ਮੈਂ ਕਿਹਾ ਮਹਾਂਪੁਰਖੋ, ਬੜਾ ਆਪ ਜੀ ਨੇ ਜੀਵਨ ਦਾ ਰਾਜ ਦੇ ਦਿੱਤਾ। ਕਹਿ ਲੱਗੇ ਹੈ ਤੇ ਹੈ, ਬਖਸ਼ਿਸ਼ ਹੈ ਗੁਰੂ ਦੀ, ਪਰ ਇਸ ਬਖਸ਼ਿਸ਼ ਨੂੰ ਹੋਰ ਵਧਾਓ। ਸਹਿਜੇ ਸਹਿਜੇ ਜਾਓ ਗੁਰੂ ਕੇ ਚਰਨਾਂ ਵੱਲ, ਗੁਰੂ ਕੇ ਮਾਰਗ ਵੱਲ, ਗੁਰੂ ਕੇ ਦਰਸ਼ਨ ਕਰਨ ਵਾਸਤੇ। ਕਾਹਲੀ ਨਾਲ ਜਾਓਗੇ, ਉਤੇਜਨਾ ਚ ਮਨ ਆ ਜਾਏਗਾ, ਅੰਦਰ ਜਾ ਕੇ ਬਹੋਗੇ, ਇਕਾਗਰਤਾ ਨਹੀਂ ਰਹੇਗੀ, ਇਕਾਗਰਤਾ ਨਹੀਂ ਰਹੇਗੀ, ਸ਼ਬਦ ਦਾ ਰਸ ਨਹੀਂ ਆਏਗਾ। ਬੜੀ ਕਮਾਲ ਦੀ ਗੱਲ ਕਹੀ। ਮੈਂ ਕਿਹਾ ਬੜਾ ਗਹਿਰਾ ਭਾਵ ਦੇ ਤਾ ਮਹਾਰਾਜ, ਬੜੀ ਬਖਸ਼ਿਸ਼ ਕਰ ਦਿੱਤੀ। ਇਹ 2 ਸਾਲ ਪਹਿਲਾਂ ਦੀ ਗੱਲ, ਮਤਲਬ ਕੋਈ ਨਾ ਕੋਈ ਸੰਤ ਮਹਾਤਮਾ ਮਹਾਂਪੁਰਖ ਨਾਮ ਜਪੀ ਆ ਕੋਈ ਮਿਲੀ, ਇਹਦਾ ਮਤਲਬ ਇਹ ਤਾਂ ਨਹੀਂ ਮਨੁੱਖ ਮੁਕੰਮਲ। ਮੈਂ ਤੇ ਹਰ ਸਮੇਂ ਇੰਤਜ਼ਾਰ ਕਰਦਾ ਰਹਿੰਦਾ ਕੋਈ ਆਵੇ ਕੋਈ ਉਪਦੇਸ਼ ਦੇਵੇ, ਤੇ ਫਿਰ ਉਦੋਂ ਬਾਅਦ ਜਿਹੜਾ ਭਾਣਾ ਵਰਤਿਆ ਉਹ ਤੇ ਰੱਬ ਹੀ ਜਾਣੇ ਕੀ ਸੀ। ਮੈਂ 7 ਵਜਨ ਕਹਿ ਕੇ ਚੱਲ ਤੇ ਪਿਆ, ਪਰ ਜਦੋਂ ਫਿਰ ਵੇਖਿਆ ਪਿਛਾ ਨੂੰ ਘੁੰਮ ਕੇ, ਕੋਈ ਵੀ ਨਹੀਂ ਸੀ। ਕੌਣ ਹੋਏਗਾ ਗੁਰੂ ਰਾਮਦਾਸ ਮਹਾਰਾਜ, ਕੌਣ ਹੋਏਗਾ ਕੋਈ ਸ਼ਹੀਦ ਸਿੰਘ, ਕੋਈ ਸੰਤ ਮਹਾਤਮਾ, ਕੌਣ ਹੋਏ ਕੀ ਰੱਬ ਜਾਣੇ। ਹੁਣ ਜੀਵਨ ਦੇ ਅੰਦਰ ਸਤਿਗੁਰੂ ਸਾਡੇ 8 ਪੈਰ ਨਾਲ ਹੈ, ਪ੍ਰਤੀਤ ਕਰਿਓ, ਵਿਸ਼ਵਾਸ ਰੱਖਿਓ। ਜੇ ਇਹ ਨਾ ਗੱਲ ਕਹੋ ਵੀ ਪਖੰਡ ਬਾਜੀ ਹੈ, ਵਿਸ਼ਵਾਸ ਰੱਖਿਓ 8 ਪੈਰ ਗੁਰੂ ਆਪ ਜੀ ਦੇ ਨਾਲ ਹੈ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਸਿਰ ਉੱਪਰ ਗੁਰੂ ਹੈ, 8 ਪਹਿਰ ਗੁਰੂ ਹੈ, ਸੱਚ ਜਾਣਿਓ। ਇਸ ਗੱਲ ਨੂੰ ਪ੍ਰਤੀਤ ਅੰਦਰ ਲੈ ਆਓ। ਪ੍ਰਤੀਤ ਭਈ ਜਿਸ ਜਨ ਕੋ ਤਿਨਕੋ ਪਦਵੀ ਊਚ ਪਈ, ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਜਿਹਨਾਂ ਨੂੰ ਪ੍ਰਤੀਤੀ ਆ ਜਾਂਦੀ ਹੈ। ਸਵਈਏ ਮਹੱਲੇ ਚੌਥੇ ਕੇ ਸੰਸਾਰ ਅਗਮ ਸਾਗਰ ਤੁਲਹਾ, ਕੱਢੋ ਜਸਜੀਤ ਸਿੰਘ ਜੀ ਇਸ ਦੇ ਸ਼ਬਦ ਦੇ ਅਰਥ ਕਰਕੇ ਤੇ ਸਮਾਪਤੀ ਕਰਾਂਗੇ। ਇਸ ਦੀਆਂ ਹੀ ਪੰਕਤੀਆਂ ਹਨ ਵਿਚਕਾਰਲੀਆਂ, ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਪਰਮਾਤਮਾ ਨੇ ਨਾਮ ਦਿੱਤਾ, ਹਿਰਦੇ ਦੇ ਅੰਦਰ ਨਾਮ ਆ ਗਿਆ। ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਨੇ, ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ। ਪ੍ਰਤੀਤ ਇਹ ਆ ਗਈ ਵੀ ਜਗ ਜਨਮ ਮਰਨ ਦੇ ਵਿੱਚ, ਤੇ ਫਿਰ ਕੀ ਹੋਇਆ? ਪ੍ਰਤੀਤ ਭਈ ਜਿਨ ਜਨ ਕਹੋ ਤਿਨ ਕੋ ਪਦਵੀ ਊਚ ਪਈ, ਜਿਨ੍ਹਾਂ ਨੂੰ ਪ੍ਰਤੀਤ ਆ ਗਈ। ਪ੍ਰਤੀਤ ਭਈ ਪ੍ਰਤੀਤ ਹੀ ਏ ਆਈ ਜਿਨ ਜਨਕ ਤਿਨ ਕੋ ਪਦਵੀ ਊਚ ਭਈ। ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ। ਐਸਾ ਕਮਾਲ ਦਾ ਅੰਤਰੀਵ ਅਰਥ ਹੈ ਸਤਿਗੁਰ ਦਾ, ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ ਉਹਨਾਂ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ। ਤੇ ਉੱਚੀ ਪਦਵੀ ਵਿਸ਼ਵਾਸ ਨਾਲ ਆਉਣੀ, ਵਿਸ਼ਵਾਸ ਇਹ ਰੱਖਣਾ ਕਿ ਸਤਿਗੁਰੂ ਅੰਗ ਸੰਗ ਹੈ, ਗੁਰੂ ਸਾਡੇ ਹਮੇਸ਼ਾ ਨਾਲ ਹੈ, ਕਦੇ ਇਕੱਲੇ ਨਾ ਜਾਣਨ। ਤਿੰਨ ਕੋ ਪਦਵੀ ਊਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ। ਅਵਲੋਕਿਆ ਬ੍ਰਹਮ, ਅੱਖਾਂ ਨਾਲ ਬ੍ਰਹਮ ਨੂੰ ਵੇਖ ਲਿਆ, ਭਰਮ ਸਭ ਛੁੱਟ ਗਿਆ, ਸਾਰੇ ਦਾ ਸਾਰਾ ਭਰਮ ਛੁੱਟ ਗਿਆ, ਦੂਰ ਹੋ ਗਿਆ। ਦਿਵ ਦ੍ਰਿਸ਼ਟ ਕਾਰਨ ਕਰਨ ਦਿਵਯ, ਅੱਧਾ ਆੜਾ ਪੈਰ ਦੇ ਥੱਲੇ ਦਿਵ ਦ੍ਰਿਸ਼ਟੀ ਦੇ ਮਾਲਕ ਬਣ ਜਾਂਦੇ ਹਨ। ਤੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨੂੰ ਸੇਵਿਆ, ਸਤਿਗੁਰ ਗੁਰੂ ਸੇਵ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਾਰਨ ਤਰਨੰਗ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਤਾਰ ਲੈਂਦਾ। ਇਸ ਕਰਕੇ ਪਿਆਰਿਓ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਪ੍ਰਤੀਤ ਨਾਲ ਜਪੋ, ਪਿਆਰ ਨਾਲ ਜਪੋ, ਸਹਿਜੇ ਸਹਿਜੇ ਜਪੋ, ਟੁਕੜੇ ਕਰਕੇ ਇੱਕ ਸਾਹ ਦੇ ਅੰਦਰ ਚਾਰ ਵਾਰੀ ਜਪੋ। ਇਸ ਵਗਾ ਹੋਰ ਵਿਧੀਆਂ ਬੜੀਆਂ ਨੇ, ਰਸ ਬਣਾਉਣ ਵਾਸਤੇ ਵਿਧੀਆਂ ਬੜੀਆਂ ਨੇ। ਚਾਰ ਵਾਰੀ ਕਹਿ ਕੇ ਨਾ ਰਸ ਨਾ ਆਵੇ। ਤੇ ਮਹਾਂਪੁਰਖ ਕਹਿੰਦੇ ਸਨ, ਕਹਿੰਦੇ ਜਿਸ ਗੁਰੂ ਨਾਲ ਤੁਹਾਡਾ ਪਿਆਰ ਹੋਵੇ। ਦਸ ਗੁਰੂਆਂ ਨਾਲ ਕਿਸੇ ਦਾ ਗੁਰੂ ਨਾਨਕ ਸਾਹਿਬ ਨਾਲ ਪਿਆਰ ਹੁੰਦਾ ਬਹੁਤ ਜ਼ਿਆਦਾ, ਧੰਨ ਗੁਰੂ ਨਾਨਕ ਦੇਵ, ਗੁਰੂ ਰਾਮਦਾਸ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਸ ਗੁਰੂ ਦੀ ਰਸਨਾ ਦੇ ਉੱਪਰ ਆਪ ਜੀ ਦੇ ਟਿਕਾ ਹੈ, ਚਾਰ ਵਾਰੀ ਵਾਹਿਗੁਰੂ ਕਹਿ ਕੇ ਵਾਹਿਗੁਰੂ 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 ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਗੁਰੂ ਰਾਮਦਾਸ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਗੁਰੂ ਰਾਮਦਾਸ ਮਹਾਰਾਜ। ਚਾਰ ਵਾਰੀ ਵਾਹਿਗੁਰੂ ਕਹਿ ਕੇ ਧੰਨ ਗੁਰੂ ਨਾਨਕ ਦੇਵ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਵਾਹਿਗੁਰੂ ਹੈ, ਵਾਹਿਗੁਰੂ ਹੀ ਗੁਰੂ ਨਾਨਕ। ਨਾਮ ਜਪਣ ਵਾਲਿਆਂ ਮਹਾਂਪੁਰਖਾਂ ਦੀ ਵਿਧੀ, ਰਸ ਵੱਧਦਾ ਚਲਿਆ ਜਾਏਗਾ, ਰਸ ਟੁੱਟੇਗਾ ਨਹੀਂ, ਤੇ ਹਿਰਦੇ ਦੇ ਅੰਦਰ ਪ੍ਰਤੀਤੀ ਆਏਗੀ। ਨਾਮ ਜਪਣ ਵਾਲੇ ਮਹਾਂਪੁਰਖੋ ਆਉਂਦੇ ਹੋ, ਸਤਸੰਗੀ ਹੋ, ਇੱਥੇ ਬਹਿ ਕੇ ਨਾਮ ਜਪੀ ਤੇ ਬੜੇ ਪਿਆਰ ਨਾਲ ਅਦਬ ਦੇ ਨਾਲ, ਤੇ ਫਿਰ ਇਹ ਸਤਿਗੁਰੂ ਮਿਹਰ ਕਰਨਗੇ। ਆਓ ਜਪੀਏ, ਵਾਹਿਗੁਰੂ 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 ਵਾਹਿਗੁਰੂ।